विघ्नेश्वराय सुप्रियाय लंबोदराय सकुलाय च जगदीताय नागाननाय श्रुतियज्ञविभूषिताय गौरीसुताय गणनाथ नमः नमस्ते मंगलं भगवान विष्णुं मंगलं गरुडद्वयं मंगलं पुंडरीकाक्षं मंगलायतनोः ब्राह्म्यन्ते विद्यायत्र किम् न यथा पूर्वमेतेषामत्र भ्रान्तेर दर्शनात्। ग्रंथकार कह रहे हैं जे इत्थम वदन्ति जो लोग संसार को मायामय और ब्रह्म तत्व को अद्वितीय रूप वर्णन करते हैं, ठीक से समझ लेना की कह रहे हैं। अंधे जो लोग संसार को मायामय, ये माया है सब, संसार को ऐसे कहते हैं, और ब्रह्म को कहते हैं, ब्रह्म को कहते हैं अद्वितीय ब्रह्म है, ठीक है जी, वर्णन करते हैं। एते अपि भ्राम्यन्ते, वे लोग भी भ्रांत हैं अर्थात संसारी देखने में आते हैं, शंकावादी बोल रहा है। तो फिर अत्र विद्या या किम, जहां तत्व ज्ञान से क्या प्रयोजन सिद्ध हुआ, वो कहेगा शंकावादी शंका कर रहा है कि जेडे संसार नु माया में दस दिया और ब्रह्म अद्वितीया है, मतलब ब्रह्म ज्ञानी पुरुष है, जिन्हें ज्ञान हो गया, तो वो ऐसे वो भी देखिया भी वो भी भ्रांति विच, मतलब संसार दे विच संसारी है, संसार दे कम कर रहे हैं, ये कहने का मतलब। ये लोग भी भ्रांत है अर्थात संसारी देखने में आते हैं, संसारी माने संसार दे विच लगे हुए हैं, कारव्यार कर रहे हैं। तो फिर अत्र किम, अत्र विद्या या किम, जहां तत्व ज्ञान से क्या प्रयोजन सिद्ध हुआ, तो फिर तत्व ज्ञान का की फल होया, ठीक है, अर्थात कुछ भी नहीं सिद्ध होता। अंदा ना ऐसी बात नहीं करनी चाहिए, अंदा ऐसी गल ना कर तू, क्योंकि एतेषाम अत्र उन तत्व ज्ञानियों के व्यवहार में यथा पूर्वम कर्मवश कुछ व्यवहार रहने पर भी तत्व साक्षात्कार से पहले के समान भ्रांति अदर्शनात्, भ्रांति नहीं देखने में आती, कर्म विशात है, प्रारब्ध विशात है, उन्होंने भ्रांति देखने में नहीं आती, जिदा तू कह रहा। ज्ञानियों को भ्रांति नहीं रहता इस बात को दिखाने के लिए अज्ञानियों के भ्रम रूप निश्चय को दिखाते हैं। अंदे तू तानू हुण इह दसदे आ कि ज्ञानी और अज्ञानियों में कितना अंतर हुंदा, वो तानू दसदे आ, ठीक है जी। इह इक मुशमी कहा सर्व संसारो वास्तव तथा ना भांति ना अस्ति, देखो ना भांति ना अस्ति चे चा द्वैत मिथ्या ज्ञान विनिश्चय इहैका मुशमी कहा इस लोक में और परलोक में, यह लोक परलोक दोनों लोक, जहां ये लोक माने ये संसार जहां परलोक होने परलोक में होने वाले सर्वा संसारा पुत्र स्त्री आदि का पालन पोषण रूप तथा स्वर्ग आदि का भोग रूप सब संसार सारा ही ले लिया स्वर्ग तक, ठीक है। वास्वतः ततः सत्य है, इसलिए अद्वैत ना भाति ना अस्ति अद्वितीय रूप ब्रह्म नहीं भासता है और है भी नहीं। इति ऐसा कौन कह रहा है, ना ना इति अज्ञानी विनिश्चय, इस प्रकार अज्ञानियों का दृढ़ निश्चय है, ये अज्ञानियों का निश्चय दस्या उन्होंने केड़ा, ये संसार भी सत है स्वर्ग भी सत है, ते जेड़ा तुसी ब्रह्म कहिंदे जे ओ ना भासदा है ना दिखाई देंदा है, इसलिए वो सत नहीं है, ये केड़ा निश्चय है, इस प्रकार अज्ञानियों का दृढ़ निश्चय है, ये उन्हों का अपना पक्का निश्चय है अज्ञानी पुरुष जेड़े। अब ज्ञानियों के विलक्षण तत्व निश्चय को दिखाते हैं। अब ज्ञानिया का की निश्चय है, ज्ञानी नो विपरीतो अस्मान निश्चय सम्यक गीक्षते स्वस्व निश्चितो बुद्धो मुक्तो अहम चेद मन्यते। की कह रहे हैं, ज्ञानी ना अस्मात, ज्ञानवानों का अज्ञानियों के निश्चय से, जेड़े ज्ञानवान हैं उनका जेड़ा अज्ञानियों का निश्चय है उससे विपरीत निश्चय विरुद्ध निश्चय अर्थात द्वैत ब्रह्म परमार्थक है वास्ता भी है, ये उन्हों का निश्चय है। उन्हों का निश्चय की सी कि ब्रह्म है नहीं और वास्ता भी नहीं, इन्हों का की निश्चय है अर्थात अद्वैत ब्रह्म परमार्थिक है वास्ता भी है, ठीक है जी, ये उन्हें ज्ञानियों का निश्चय है। और जह संसार मिथ्या है इस प्रकार दृढ़ निश्चय, ये उन्होंने दृढ़ निश्चय है। वो की कह रहे हो, संसार नु भी सत कह रहे हैं और स्वर्ग नु भी सत कह रहे हैं और बाकी ब्रह्म जेड़ा प्रतीत भी नहीं होता वास्ता भी नहीं, ये अज्ञानी है। सम्यक ईश्वर भली बात ही देखने में आता है, स्वास्व निश्चय अज्ञानी और ज्ञानी अपने अपने निश्चय के अनुसार अहम बुद्धि चा मुक्त मैं बद्ध हूँ और मैं मुक्त हूँ इति मन्यते, इस प्रकार मानता रहता है अर्थात बंध और मुक्ति रूप फल प्राप्त करता है। ये निश्चय दे नाल ही बंद हो जाएगा, निश्चय दे नाल ही मुक्ति हो जाएगी। निश्चय कैसा होना चाहिए, दृढ़। अद्वैत वास्ता है, जय कथन केवल शास्त्र में ही है अनुभव में नहीं, शंकावादी की कह रहा है। अंदा तुसी कहिंदे ब्रह्म वास्ता है, ये शास्त्र दे विच है, अनुभव दे विच नहीं आंदा, अनुभव मैंने महसूस करने विच नहीं आंदा, ये खाली खाली शब्द है। इसलिए द्वैत का निश्चय नहीं हो सकता, इसलिए अद्वैत का निश्चय नहीं हो सकता। इस प्रकार शंका करते हैं और अनुभव का अवश्यत्व असिद्ध है, इस अभिप्रेय से परिहार करते हैं नाचेद रूपेण इत्यादि ग्रंथ से और उत्तरार्ध से चिद रूपता का भान होने पर भी वह चिद रूपता पूर्णता प्रतीत नहीं होती। इस प्रकार आशंका उठाकर पूर्णतया भान न होना द्वैत में भी समान ही है, इस प्रकार उत्तर कहते हैं। की क्या उन्होंने शंकावादी की कह रहा है, अंदा जिहड़ी तुसीं कह रहे हैं ना ब्रह्म जेड़ा वो भासता है, अंदा ये तो शास्त्र की गल है, शास्त्र कह रहा है उदा तुसीं नहीं कह दिता, ठीक है। तो फिर वो दूसरा की क्या उन्हें अनुभव में नहीं आता है, ये जड़ा है महसूस करने वाली की गल, महसूस करने वाली गल नहीं, उच्च नहीं आ रहा और अनुभव का अविशेत्व असिद्ध है, इस विपरीत को से परिहार करते हैं। अंदा ये जड़ा हम तुसीं शंका की, यदि शंका उठा करके फिर उसका असि निवारण भी करांगे, ठीक है जी। न द्वैत परोक्षम चेन चेद रूपेण वासनात् अशेषेण च भातम चेद द्वैतम किम वासते खिलम। अद्वैत ब्रह्म तत्व अपरोक्षम न साक्षात्कार का विषय नहीं। की कह रहा है, अद्वैत जो ब्रह्म है अपरोक्षम ना साक्षात का विषय नहीं, अर्थात अद्वैत वास्ता है, जह कथन केवल शास्त्र के जरिए ही है। कौन कह रहा है, शंकावादी पहले था ना पूर्वार्ध से मैंने पहले श्लोक नहीं श्लोक के अद्धे भाग से और उत्तरार्ध श्लोक का दूसरा भाग, पूर्वार्ध शंका करती, शंका की कर देती, साक्षात का विषय नहीं है जो अद्वैत ब्रह्म तत्व है, ठीक है, अर्थात अद्वैत वास्ता है, जह कथन केवल शास्त्र के जरिए ही है, अनुभव से अद्वैत का निश्चय नहीं होता। चेतना ऐसी शंका नहीं करनी चाहिए, अब सिद्धांति बोल रहे हैं इन्हना शंकावादी का प्रश्न दस करके उन सिद्धांति ने की क्या है, चेतना यदि ऐसी शंका हो तो फिर ऐसी शंका मत करो। चेत रूपेण चेतन रूप से अर्थात घट भासता है इत्यादि प्रतीति से घट आदियों में अनुगत स्फुर्ण रूप से भाषणात बान होने के कारण उक्त आशंका नहीं बन सकती। अंदा जेड़ा तुसी घट देख रहे घड़ा वो किदा देख लिया जे ब्रह्म ना होवे तो? जे ब्रह्म ना होवे ते घड़े दे दर्शन किदा होवे? जे घड़ा दे दर्शन हो रहे आ तो किहदे नाल आ? ब्रह्म सत्ता ही है, उस स्फुरन मात्र है घड़े च। स्फुरन किहदा काम है? ब्रह्म दा। अशेषे अशेषे ना भातम चिद रूप से बहान होने पर भी पूर्णता प्रतीत नहीं होता। अंदा फिर भी चिद रूप से चेतन रूप से प्रतीति होती है, पूर्ण से नहीं। चेत यदि ऐसी आशंका हो तो उत्तर कहते हैं। अंदी जदि तुहानू पिकड़ा है वह चिद रूप से पता लग गया भी चेतन है, चेतन तत्व है, तो वैसे स्पष्ट रूप से तो नहीं हो रहा। अंदा यदि तुसी ऐसा कहो तो किम द्वैतम अखिलम भासते, क्या जगत रूप द्वैत वस्तु पूर्णतया भासता है? फिर उन्हें प्रश्न कर लिया कि ये ब्रह्म नहीं भासता, ठीक है, तो जगत भासता है? जगत नु तुसी देख रहे जे तो केड़ी सत्ता ना देख रहे जे? बल्ब जे प्रकाश कर रहा है तो कहो बिजली के दर्शन नहीं होंगे, ये तो बल्ब जग रहा है। अंदा बल्ब जग के देना रहा है, बल्ब जड़ी सत्ता ना जग रहा है वो सत्ता बिजली दी है। ये जड़ा जगत तुसी कह रहे भास रहा है, जेदी सत्ता ना भास रहा है ना, वो सत्ता ब्रह्म दी है, ठीक है जी। अर्थात पूर्णतया ना भासने तो द्वैत और अद्वैत दोनों ही समान है। अंदा जे पूर्ण रूप भासने च कहो कि पूर्ण रूप से भासता नहीं है तो ऐसे द्वैत भी नहीं भासता, फिर तो दोनों समान ही है, ठीक है जी। इस प्रकार दोष की समानता कथन करने के अनंतर परिहार की समता कथन करते हैं, और परिहार की समता किस प्रकार है ऐसी आशंका का उत्तर कहते हैं। दिग्मात्रेण विभानम तु द्वयोः अपि समं खलु द्वैत सिद्धवत् द्वैत सिद्धिस्ते तावता न किम्। दिग्मात्रेण विभानम तु एक देश की प्रतीति तो, अंदा एक देश की प्रतीति तो, एक देश मने एक अंश, देश तो की लेना एक जगह एक अंश, एक देश की प्रतीति तो द्वयो अपि खलु तमम द्वैत अद्वैत दोनों में भी निश्चय करने के समान ही है। अंदा एक देश की प्रतीति सारे होंगी है। हुण जिहड़ी तुहाडी दृष्टि जा रही है, अखां दी दृष्टि जा रही है एक देश नूं की कह रहे हो? एक देश नूं प्रकाश रहे है, एक देश दे दर्शन दे ही कह रहे हैं ना। हुण जे तुसी किधर देख रहे जे? पुस्तक वल। इधर की पिया है वो दिखाई दे रहा, के द्वैत के भास रहा? फिर द्वैत एक देश में नहीं भास रहा, द्वैत इन्ना की है? नहीं समझे? वो कह रहे हैं कि द्वैत भी एक देश में भासता है। जे तुसी कहो आंदे किदां आंदे भी हुण तुसी जे ऐनु देख रहे जे तुहाडी दृष्टि इधर नूं जा रही है, तो जिन्नी तुहाडी दृष्टि जा रही है क्या द्वैत इन्ना की है? जे तो इना की है फिर तो ठीक है, तो जे ज्यादा है तो फिर तुसी एक देश ही देख रहे जे। समझ लगी?
पूरा नहीं देख रहे,
पूरा कितने देख रहे जे? तो जे तुसी ऐ नूं देखने लग गए तो ये नहीं दिखेगा, जे इधर नूं देखने लग गए तो ये नहीं दिखेगा, एक देश ही देख रहे जे, पूर्ण तो नहीं देख रहे। तो बस यही कह रहे हो, आंदा भी द्वैत भी तो एक देश ही देख रहे जे, पूर्ण कितने देख रहे जे? जहां तक पूर्ण देखो उन्हें क्या सी ब्रह्म जेड़ा है पूर्णतया स्पष्ट नहीं होंदा। शंकावादी ने घट दे स्फुरन हो रहा इतना प्रतीत हो रहा, आंदा द्वैत भी इदां ही है। द्वैत भी तुसी देख रहे जे तो एक देश ही देख रहे जे, पूर्णतया द्वैत नहीं दिखे देख रहे, ठीक है जी। ते द्वै कि चलेगा एक देश प्रतीत द्वयो अपि खलु तमम द्वैत अद्वैत दोनों में भी निश्चय करने समान ही है, एकदेशी दोनों का दिखता है। ते द्वैत सिद्धवत, तो फिर तुम्हारे मत में द्वैत वस्तु के निश्चय के समान अद्वैतम सिद्ध सिद्धि, अद्वैत का निश्चय भी तावता एकदेश प्रतीति के सद्भाव से किमना क्यों नहीं होगा, अर्थात अवाशी होगा। अंदा जे तुसी द्वैत पूर्णतया नहीं देख सकते, निश्चय कर लेंदे पूर्ण देख लिया, इधर अद्वैत नूं समझ लो। ठीक है जी। पूर्व पक्षी प्रकारांतर से द्वैत को असिद्ध की आशंका करते हैं, फिर पूर्व पक्षी शंका करेगा, द्वैते न ही नमद्वैतम द्वैत ज्ञाने कथम त्विदम चिदभानम त्वाविरोधाध्यास द्वैतस्य तु समय उभो। की कह रहे हैं, द्वैते न ही नम अद्वैतम, द्वैत से रहित का नाम अद्वैत है। की कह रहा है, अद्वैत किनू कहते, अद्वैत दूसरा ना हो, वही कह रहा है द्वैत से रहित का नाम अद्वैत है। अद्वैत मैंने एक, अद्वैत मैंने दो, ठीक है जी। ते अद्वैत किनू कहोगे जिसे दूसरा ना हो, अद्वैत वो हो गया द्वैत। द्वैत ज्ञाने द्वैत और अद्वैत परस्पर विरोधी होने से, दिन रात का नहीं विरोध, जैसे जिथे एक है उसे दूजा नहीं होगा, जिथे दो है उसे एक नहीं होगा, अद्वैत नहीं होगा, ठीक है ना। द्वैत की प्रतीति काल में इदम तू कथम, अद्वैत कैसे संभव हो सकता है। अंध शंकावादी कह रहा है, जेड़ा द्वैत है तुसी द्वैत दसो किनू कहिंदे अद्वैत, और द्वैत किनू कहिंदे जे, द्वैत मैंने संसार, इदा के समझ लो, द्वैत मैंने संसार, अद्वैत मैंने ब्रह्म, इदा समझो, ठीक है ना। द्वैत मैंने संसार, अद्वैत मैंने ब्रह्म, ठीक है ना। अंदा द्वैत और अद्वैत परस्पर विरोधी होने से, द्वैत और अद्वैत परस्पर आपस विच विरोध है उन्हों का, ठीक है जी। द्वैत की प्रतीति काल में इथम तू कथम, अद्वैतम द्वैत जो तू दिखाई दे रहा है, अद्वैत कैसे संभव हो सकता है। अंदा विरुद्ध चीज है, जो दिन दिखाई दे रहा है उदो रात थोड़ी दिखाई देगी, जो रात दिखाई दे रही है उदो दिन नहीं दिखाई देगा। यही यही हाल इधर है, द्वैत की और अद्वैत की आपस में विरोधता है, ठीक है। जो संसार दिखाई दे रहा उदो ब्रह्म नहीं दिखाई देगा, जो ब्रह्म दिखाई दे रहा उदो संसार नहीं दिखाई देगा, ये तो विरोध है उन्होंने, ठीक है जी। अर्थात नहीं हो सकता, तू तब तो अद्वैत की प्रतीति काल में द्वैत की सिद्धि भी नहीं होगी। इस प्रकार प्रश्न की समानता की आशंका करके पूर्व पक्षी समाधान करते हैं, परंतु चिद्भानम चेतन की प्रतीति अर्थात अद्वैत रूप प्रतीति अस्या द्वैतस्या अविरोधी, इस द्वैत के विरोधी है। अंदा जी अद्वैत की प्रीति है ना, वो द्वैत के द्वैत का विरोध है, ठीक है जी। अतः उभे अस्मे, इसलिए उन दोनों की समानता नहीं है, दोनों समान नहीं है। एक चीज दिखाई देगी, चाहे संसार देख लो चाहे ब्रह्म देख लो, ठीक है जी। जे संसार देखोगे तो ब्रह्म का ज्ञान नहीं होगा, जे ब्रह्म देखोगे संसार नहीं रहेगा फिर, ठीक है जी। प्रतीति का विषय तो द्वैत है, वह आरोपित होने से वास्तव अद्वैत का विरोधी नहीं। इस प्रकार परिहार सिद्धांती करते हैं, सिद्धांती की कह रहा है। हाँ प्रश्न शंका समझो प्रधान जी, प्रतीति का विषय जो द्वैत है, प्रतीत हो रहा है, ये जड़ा द्वैत है संसार है, द्वैत मैंने संसार, ये जड़ा संसार सानू प्रतीत हो रहा है, ते वह आरोपित होने से ये कल्पित है, आरोपित है, ते है कि यह वास्तव अद्वैत का विरोधी है,
द्वैत का विरोधी नहीं
है जी,
वास्तव अद्वैत का विरोधी नहीं,
क्यों नहीं विरोधी,
अद्वैत का विरोधी नहीं,
बस जेड़ा कल्पना है वो की विरोध करूंगा किसी का, कोई होवे वस्तु दो बंदे होन कि वो एक दूजे का विरोध कर
रस्सी च सप
रस्सी का की विरोध करूंगा है ही नहीं हूं समझ लगी है जदों भुलेखा ही पिया वा ਉਹ ਚੀਜ਼ ਜਿਹੜੀ ਭੁਲੇਖੇ ਵਾਲੀ ਉਹ ਕੀ ਵਿਰੋਧ ਕਰੂਗੀ ਹਾਂ ਉਹ ਠੂਠ ਐਡੀ ਕੱਕ ਸੁੱਕੀ ਜਿਹੀ ਲੱਕੜੀ ਆ ਪੇੜ ਸੁੱਕ ਗਿਆ ਉਤੋਂ ਵੱਡਿਆ ਤੇ ਸੁੱਕਾ ਉਹ ਰਾਤ ਮੰਦ ਅੰਧਕਾਰ ਤਾਂ ਹੁੰਦਾ ਹੀ ਆ ਤੇ ਡਰਦੇ ਨੀ ਉਹ ਬੰਦਾ ਖੜਾ ਲੱਗਦਾ ਬੰਦਾ ਖੜਾ ਲੱਗਦਾ ਤੇ ਉਹ ਬੰਦਾ ਔਰ ਠੂਠ ਉਹਦਾ ਵਿਰੋਧ ਹੈ ਆਪਸ ਨਹੀਂ ਵਿਰੋਧ ਕਿਉਂ ਉਹ ਤਾਂ ਬੰਦਾ ਤਾਂ ਹੈ ਹੀ ਨੀ ਖਾਲੀ ਤੇ ਠੂਠ ਹੀ ਠੂਠ ਹੈ ਉਹਨੂੰ ਸੰਸਕ੍ਰਿਤ ਵਿੱਚ ਉਹਨੂੰ ਠੂਠ ਕਹਿੰਦੇ ਆ प्रतीति का विषय जो द्वैत है वह आरोपित होने से वास्तव अद्वैत का विरोधी नहीं इस प्रकार परिहार सिद्धांती करते हैं सिद्धांती कह रहा है जेड़ा कल्पना वाला संसार है ना कल्पना कर ली है कल्पना कर ली है जेडी कल्पना मान लो जिदा हुण बच्चे बच्चा नूं कोई टीचर पढ़ा रहा है स्कूल विच ਕਹਿੰਦਾ ਦੇਖ ਬੱਚੇ ਇੱਕ ਨੂੰ ਸਮਝਾਉਣਾ ਵੀ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਹੁੰਦਾ ਟੀਚਰ ਨੇ ਟੀਚਰ ਕਹਿ ਰਿਹਾ ਬੱਚਾ ਦੇਖੋ ਬਈ ਤੇਰੇ ਕਾ ਪਾਸ 50 ਰੁਪਏ ਆ ਬਈ ਮੰਨ ਲੈ ਹਾਂਜੀ ਠੀਕ ਆ ਤੂੰ 25 ਨੂੰ ਦੇ ਦਿੱਤੇ ਤੇਰੇ ਪਾਸ ਕਿਤਨੇ ਬੱਚੇ ਉਹ ਕਹਿੰਦੇ 25 ਬਚੇ ਤਾਂ ਉਹ ਹੈ ਉਹਨੂੰ ਕਹਿੰਦੇ ਲੈ ਦਿਖਾ ਕਿੱਥੇ ਆ ਉਹ ਕਲਪਨਾ ਕੀਤੀ ਸਮਝਾਉਣ ਵਾਸਤੇ ऐसे दिते नहीं उन्हें 50 रुपये ना उन्हें 25 दूसरे नु दिते आ ऐसे ये संसार है नहीं एक कल्पना की थी समझाने वास्ते हां जी वो भी तो है ना दिख तो रहा फिर उन्हें क्या ये उन्हें ये नहीं क्या जेड़ा दिखे भी ना दिखने का विरोध नहीं किया कल्पना है तुसी हुण इत्थे इत्थे बैठे हुण तुसी बैठे जे देखो कल्पना की गल सुन लो कल्पना किनू कहिंदे आ ना होने पर भी दिखाई दे देगी ठीक है तुसी इत्थे बैठे जिदा तुसी विचार करने लग जो उन्हूं कहिंदे मनोरज करन लग जो कि मैं मंत्री हुंदा ना मेरे पास बॉडीगार्ड हुंदे ते तुहानूं बॉडीगार्ड भी दिखाई देणगे अपने चारों तरफ ते वाह 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 हुंदी लोक आए आ मेरे सामने खड़े आ ਉਹ ਵੀ ਦਿਖਾਈ ਦੇਣਗੇ ਉਹ ਕਿੱਥੋਂ ਆ ਗਏ ਫਿਰ ਕਰਕੇ ਦੇਖਣਾ ਕਿਤੇ ਬੈਠ ਕੇ 10 ਮਿੰਟ ਕਲਪਨਾ ਕਿਤੇ 10 ਮਿੰਟ ਬੈਠ ਕੇ ਕਲਪਨਾ ਕਰਕੇ ਦੇਖਣਾ ਏਦਾਂ ਕਰਕੇ
ਜਿਵੇਂ ਤੇਲੀ ਦਾ ਕੁੱਪਾ ਡਿੱਗ ਗਿਆ ਸੀ ਤੇਲ ਦਾ ਜਿਵੇਂ ਜਵਾਕ ਹੋ ਕੇ ਮੈਂ ਐ ਵਾਏ ਫੱਗਾ ਹੱਥ ਚੜ੍ਹਤੇ ਉੱਤੋਂ ਤੇਲ ਦਾ ਕੁੱਪਾ ਡਿੱਗ ਗਿਆ ਅਣ ਹੋਇਆ ਨੇ ਮਾਰ ਲਏ
अर्थ की है जेडी कल्पना वो दिखाई नहीं दिंदी ऐसी गल नहीं है वो भी दिखाई दिंदी है ਬਰਮ ਚ ਤਾਂ ਹੀ ਫਸਦਾ ਨਾ ਬੰਦਾ ਚ ਦਿਖਾਈ ਦਿੰਦੀਆਂ ਨੇ ਹੁਣ ਦੇਖਣਾ ਘਰ ਜਾ ਕੇ ਜਾਂ ਜਦੋਂ ਵੀ ਕਿਤੇ 10 ਮਿੰਟ ਲੱਗੇ ਇਹ ਚਿੰਤਨ ਕਰਨ ਬੈਠੋ ਤੇ ਕਲਪਨਾ ਕਰਨੀ ਉਦਾਂ ਹੀ ਉਦਾਂ ਸਰੀਰ ਦਿਖਾਈ ਦੇਗਾ ਸਪਨੇ ਚ ਕਲਪਨਾ ਹੀ ਆ ਇਹ ਸਰੀਰ ਤੇ ਮੰਜੇ ਤੇ ਪਿਆ ਤੇ ਕਿਹੜੇ ਸਰੀਰ ਨਾਲ ਤੁਸੀਂ ਕਲਪਨਾ ਵਿਵਹਾਰ ਕਰ ਰਹੇ ਸਪਨ ਦੇ ਵਿੱਚ ਉਹ ਇਹ ਸੰਸਾਰ ਵੀ ਨਹੀਂ ਦਿਖਾਈ ਦੇ ਰਿਹਾ ਦੂਸਰਾ ਹੀ ਸੰਸਾਰ ਕੋਈ ਆ ਗਿਆ ਐਡੀ ਛੇਤੀ ਬਣ ਕਿੱਥੋਂ ਗਿਆ ਤੇ ਜਿੱਥੇ ਤੁਸੀਂ ਦੇਖ ਰਹੇ ਜੇ ਸੀਤਾ ਨਾਮ ਦੀ ਨਾੜੀ ਕੰਠ ਵਿੱਚ ਹੁੰਦੀ ਇੱਕ ਵਾਲ ਦੇ 1000ਵੇਂ ਭਾਗ ਦੇ ਸਮਾਨ ਉਹਦੇ ਚ ਸੰਸਾਰ ਕਿੱਥੋਂ ਆ ਗਿਆ ਐਡੇ ਵੱਡੇ ਮਕਾਨ ਤੇ ਪਹਾੜ ਦੌੜੇ ਫਿਰਦੇ ਆ ਫਿਰ ਸਮੁੰਦਰ ਵੀ ਦਿਖਾਈ ਦਿੱਤਾ ਉਹ ਚ ਨਦੀ ਵੀ ਗੰਗਾ ਜੀ ਦਿਖਾਈ ਦਿੱਤੀ ਮੈਂ ਇਸ਼ਨਾਨ ਕਰ ਰਿਹਾ ਉਹ ਕਿੱਥੋਂ ਆ ਗਈ ਇੰਨੇ ਕੁ ਸਥਾਨ ਚ ਮੁਕਤ ਦੁਆਰਾ ਸੀਕਰਾ ਰਾਈ 10ਵੇਂ ਭਾਗ ਹੈ ਨਾ ਬਾਣੀ ਮਨ ਤੋਂ ਮੈਂਗਲ ਹੋ ਰਿਹਾ ਨਿਕਸੇ ਕਿਉਂ ਕਰ ਜਾਏ ਅੰਦਾ ਜਿਹੜਾ ਮੁਕਤੀ ਦਾ ਦੁਆਰ ਹੈ ਨਾ ਬਹੁਤ ਸੀਕਰਾ ਹੈ ਕੈਸੇ ਰਾਈ 10ਵੇਂ ਭਾਗ ਦੱਸਾਂ ਕਿ ਐਸੇ ਕੁਛ ਕਹਿੰਦੇ ਗੁਰਬਾਣੀ, ਮੈਨੂੰ ਉਹਦਾ ਅਭਿਆਸ ਨਹੀਂ ਬਾਣੀ ਦਾ, ਵੀ ਗਲਤੀ ਹੋਏ ਤਾਂ ਸ਼ਮਾ ਕਰਨਾ, ਬਾਣੀ ਦਾ ਅਭਿਆਸ ਨਹੀਂ, ਗਲਤ ਨਹੀਂ ਪੜ੍ਹਨੀ ਚਾਹੀਦੀ, ਪਰ ਹੁਣ ਕੀ ਕਰੀਏ, ਸਾਨੂੰ ਅਭਿਆਸ ਹੀ ਨਹੀਂ ਹੈ। ਤੋ ਫਿਰ ਤੇ ਮਨ ਤੋਂ ਮੈਂਗਲ ਹੋ ਰਿਹਾ, ਮੈਂਗਲ ਮੈਨੂੰ ਹੁੰਦਾ ਹਾਥੀ, ਮਨ ਤੋਂ ਹਾਥੀ ਜਿੱਦਾਂ ਬਣਿਆ ਪਿਆ, ਉਹਦੇ 'ਚ ਕਿੱਦਾਂ ਵੜ ਜੂਗਾ, ਤੇ ਕਿਹਦੇ ਨਾਲ ਫਿਰ ਮੁਕਤੀ ਹੋਣੀ ਆ? ਮਨ ਦੇ ਨਾਲ, ਮਨ ਉਹਦੇ 'ਚ ਜਾਊਗਾ ਉਹ ਮੁਕਤ ਦੁਆਰੇ ਦੇ ਵਿੱਚ, ਤੇ ਫਿਰ ਹੋਣੀ ਆ। ਤੇ ਫਿਰ ਜਿਹੜਾ ਮਨ ਹਾਥੀ ਜਿੱਦਾਂ, ਉਹਨੂੰ ਛੋਟਾ ਕਿੱਦਾਂ ਕਰਨਾ, ਉਹਦੀ ਕਲਪਨਾ ਘਟਾਓ, ਜਿਤਨੀਆਂ ਜਿਤਨੀਆਂ ਕਲਪਨਾ ਕਰੀ ਜਾਓਗੇ ਉਤਨਾ ਮਨ ਵੱਡਾ ਹੁੰਦਾ ਜਾਏਗਾ। ਕਲਪਨਾ ਛੋਟੀ ਹੁੰਦੀ ਗਈ, ਮਨ ਛੋਟਾ। ਇੱਕ ਸੱਤ ਭੂਮਿਕਾ ਦੇ ਵਿੱਚ ਇੱਕ ਤਨੂ ਮਾਨਸਾ ਭੂਮਿਕਾ ਹੈ ਨਾ, ਤੀਸਰੀ। ਤੇ ਤਨੂ ਮਾਨਸਾ ਦਾ ਅਰਥ ਕੀ ਹੈ? ਤਨੂ ਮਾਨਸਾ ਦਾ ਅਰਥ ਹੈ ਮਨ ਨੂੰ ਸੂਕਸ਼ਮ ਕਰ ਲੈਣਾ। ਜੇ ਹੁਣ ਆਪਾਂ ਬਹੁਤ ਦੇਖ ਰਹੇ ਹਾਂ ਬੜੇ ਤਗੜੇ ਪੇੜ ਨੂੰ, ਤੇ ਮਨ ਓਡਾ ਹੀ ਹੋਊਗਾ ਤਾਂ ਪੇੜ ਦਿਖਾਈ ਦੇਗਾ, ਤੇ ਕਿੱਦਾਂ ਹੋ ਗਿਆ ਮਨ? ਜੇ ਆਪਾਂ ਚੀਟੀ ਨੂੰ ਦੇਖ ਰਹੇ ਹਾਂ ਤੇ ਮਨ ਕਿੱਦਾਂ ਹੋ ਗਿਆ? ਤੇ ਆਤਮਾ ਕੈਸੀ ਹੈ? ਨਿਰਾਕਾਰ, ਬਿਲਕੁਲ ਸੂਕਸ਼ਮ। ਤੇ ਜਦੋਂ ਆਪਾਂ ਅਭਿਆਸ ਕਰਾਂਗੇ ਆਤਮਾ ਨੂੰ ਦੇਖਣੇ ਦਾ, ਮਨ ਨੂੰ ਉਹਦੇ ਨਾਲ ਲਗਾਵਾਂਗੇ, ਤੇ ਸੂਕਸ਼ਮ ਨਾ ਹੋਏਗਾ ਫਿਰ? ਤੇ ਸੂਕਸ਼ਮ ਹੁੰਦਾ ਹੁੰਦਾ ਫਿਰ ਕੀ ਕਰੇਗਾ? ਕੋਈ ਬੱਚਾ ਤੁਹਾਡਾ, ਤੁਸੀਂ ਉਹਨੂੰ ਡਾਂਟ ਰਹੇ, ਇੱਥੇ ਬੈਠ ਕੇ ਪੜ੍ਹ, ਕਿਤੇ ਨਹੀਂ ਜਾਣਾ, ਖੇਡਣਾ ਨਹੀਂ ਅੱਜ, ਠੀਕ ਹੈ? ਆਪ ਉਹਦਾ ਪੜ੍ਹਨ 'ਚ ਮਨ ਨਹੀਂ ਲੱਗ ਰਿਹਾ, ਉਹਦਾ ਬਾਹਰ ਖੇਡਣ 'ਚ ਧਿਆਨ ਆ, ਔਰ ਤੁਸੀਂ ਉਹਨੂੰ ਬਾਹਰ ਨਹੀਂ ਜਾਣ ਦੇਣ ਦੇ, ਤੇ ਪੜ੍ਹਨ 'ਚ ਉਹਦਾ ਮਨ ਨਹੀਂ ਲੱਗ ਰਿਹਾ, ਤੇ ਕੀ ਕਰੇਗਾ? ਉਹ ਸੋਏਗਾ ਫਿਰ ਉੱਥੇ ਹੀ। ਇਹੀ ਹਾਲ ਮਨ ਦਾ ਹੈ। ਮਨ ਕੀ ਹੈ? ਮਨ ਜਿਹੜਾ ਹੈ ਨਾ, ਤੁਸੀਂ ਕੀ ਕਰ ਰਹੇ ਜੇ ਮਨ ਨੂੰ ਬਾਹਰ 'ਤੇ ਜਾਣ ਨਹੀਂ ਦੇ ਰਹੇ, ਠੀਕ ਹੈ? ਸੰਸਾਰ ਦੇ ਵਿੱਚ ਵਿਚਰਨ ਨਹੀਂ ਉਹਨੂੰ ਕਰਨ ਦੇ ਰਹੇ, ਉਹਨੂੰ ਰੋਕ ਕੇ ਅੰਦਰ ਰੱਖ ਰਹੇ ਜੇ, ਆਤਮਾ ਦਾ ਵਿਸ਼ੇ ਨਹੀਂ ਉਹ, ਆਤਮਾ ਨੂੰ ਵਿਸ਼ੇ ਨਹੀਂ ਕਰ ਸਕਦਾ ਮਨ, ਆਤਮਾ ਨੂੰ ਵਿਸ਼ੇ ਨਹੀਂ ਕਰ ਸਕਦਾ, ਔਰ ਬਾਹਰ ਤੁਸੀਂ ਜਾਣ ਨਹੀਂ ਦੇ ਰਹੇ, ਤੇ ਫਿਰ ਕੀ ਹੋਏਗਾ? ਦੋ ਬੱਲਾਂ ਹੋਣਗੀਆਂ, ਜਾਂ ਤਾਂ ਨੀਂਦ ਆਏਗੀ ਜਾਂ ਸਮਾਧੀ ਲੱਗੇਗੀ। ਤਾਂ ਹੀ ਤੇ ਸਾਡੇ ਗੁਰੂ ਸਾਹਿਬਾਨ ਨੇ ਕੀ ਕਿਹਾ, ਸਾਵਧਾਨ ਇਕਾਗਰ ਚੀਤ। ਜਦੋਂ ਮਨ ਚਿੱਤ ਨੂੰ ਇਕਾਗਰ ਕਰਨਾ, ਉਦੋਂ ਸਾਵਧਾਨ ਰਹਿਣਾ, ਕਿਹਦੀ ਗੱਲੋਂ? ਨੀਂਦ ਨਾ ਆ ਜੇ। ਜੇ ਸਾਵਧਾਨ ਨਹੀਂ ਹੋਏ ਤੇ ਫਿਰ ਤਾਂ ਨੀਂਦ ਨੇ ਘੇਰ ਲਿਆ। ਗੁਰਬਾਣੀ ਜਿਹੜੀ ਆ ਕੋਈ ਐਸੀ ਥੋੜੀ ਆ, ਛੱਡ ਦਿੰਦੇ ਹਾਂ ਤਾਂ ਕੋਈ ਬੜਾ ਜ਼ਿਆਦਾ ਡਿਸਟਰਬ ਵਾਲਾ ਚਿੰਤਨ ਹੋਏਗਾ ਤਾਂ ਨੀਂਦ ਨਹੀਂ ਆਏਗੀ। ਕੋਈ ਜ਼ਿਆਦਾ ਹੀ ਜਿਹੜਾ ਜ਼ਿਆਦਾ ਚਿੰਤਨ ਲੱਗ ਰਿਹਾ ਉੱਥੇ, ਸਾਨੂੰ ਬਾਰ ਬਾਰ ਡਿਸਟਰਬ ਕਰ ਰਿਹਾ ਹੈ ਮਨ ਨੂੰ, ਤੇ ਫਿਰ ਨੀਂਦ ਨਹੀਂ ਆਏਗੀ। ਤੇ ਜਦੋਂ ਉਹ ਚਿੰਤਨ ਭੁੱਲੇਗਾ ਤੇ ਫਿਰ ਨੀਂਦ
ਆਏਗੀ,
ਨੀਂਦ ਆਊਗੀ। ਤੇ ਮਨ ਦੇ ਵਿਚਾਰ ਜਦੋਂ ਬੰਦ ਕੀਤੇ ਹੋਣ, ਨੀਂਦ ਨਾ ਆਵੇ ਤੇ ਮਨ ਦੇ ਵਿਚਾਰ ਬੰਦ ਹੋ ਜਾਣ, ਉਹਨੂੰ ਕਹਿੰਦੇ ਸਮਾਧੀ। ਇਹ ਗੱਲ ਹੈ। ਅਬ ਉਹੀ ਦੱਸ ਰਹੇ ਹੁਣ ਕੀ ਕਹਿ ਰਿਹਾ, ਪ੍ਰਤੀਤੀ ਕਾ ਵਿਸ਼ੇ ਜੋ ਦਵੈਤ ਹੈ ਵਹ ਆਰੋਪਿਤ ਹੋਣੇ ਸੇ ਵਾਸਤਵ ਅਦਵੈਤ ਕਾ ਵਿਰੋਧੀ ਨਹੀਂ, ਇਸ ਪ੍ਰਕਾਰ ਪਰਿਹਾਰ ਸਿਧਾਂਤੀ ਕਰਤੇ ਹੈ। ਏਵਮ ਤਰ ਹੀ ਸ਼੍ਰੀਣੂ, ਦ੍ਵੈਤ ਸੰਮਾਇਆ ਤਵਤਃ ਤੇਨ ਵਾਸਤਵ ਮਦ੍ਵੈਤਮ ਪਰਿਸ਼ੇਸ਼ਾਦਿ ਵਿਭਾਸਤੇ। ਏਵਮ ਤਰਹੀ, ਐਸਾ ਹੋਣੇ ਪਰ, ਜਦੀ ਐਸਾ ਹੋ ਜਾਵੇ ਤੋ ਫਿਰ, ਅਰਥਾਤ ਪੂਰਵ ਪਕਸ਼ੀ ਕੇ ਪੂਰਵ ਸਲੋਕ ਮੇ ਉਕਤ ਪ੍ਰਕਾਰ ਅਸ਼ੰਕਾ ਕਰਨੇ ਪਰ ਸਿਧਾਂਤੀ ਸਮਾਧਾਨ ਕਰਤੇ ਹੈ। ਉਹਦਾ ਸਮਾਧਾਨ ਕਰਨ ਲੱਗੇ, ਸ਼੍ਰੀਣੂ ਦ੍ਵੈਤਮ, ਸੁਣੋ ਸ਼੍ਰੀਣੂ, ਮੈਨੇ ਸੁਣੋ, ਬਾਸਮਾਨ ਦ੍ਵੈਤ ਮਾਇਆਮਯ ਤਵਤਃ, ਮਾਇਆਮਯ ਹੋਣੇ ਸੇ ਅਰਥਾਤ ਮਾਇਆ ਕਾ ਕਾਰਯ ਮਿਥਿਆ ਹੋਣੇ ਸੇ। ਕੈਸਾ ਹੈ ਮਿਥਿਆ? ਅਸਤ, ਵਾਸਤਵ ਨਹੀਂ ਹੈ, ਇਸ ਲਈ ਅਦਵੈਤ ਕਾ ਵਿਰੋਧੀ ਨਹੀਂ, ਇਸ ਲਈ ਉਹ ਅਦਵੈਤ ਕਾ ਵਿਰੋਧੀ ਨਹੀਂ ਹੈ। ਇਹ ਐਸੇ ਕਿਉਂ ਕਹਿ ਰਹੇ ਆ? ਉਹ ਕਹਿ ਰਿਹਾ ਵੀ ਉਹਨੇ ਪਹਿਲਾਂ ਸ਼ੰਕਾ ਕੀਤੀ ਸੀ ਨਾ, ਵੀ ਜੇ ਤੁਸੀਂ ਦਵੈਤ ਦੇਖੋਗੇ ਤਾਂ ਅਦਵੈਤ ਨਹੀਂ ਦਿਖੇਗਾ, ਜੇ ਅਦਵੈਤ ਦੇਖੋਗੇ ਫਿਰ ਦਵੈਤ ਨਹੀਂ ਦਿਖੇਗਾ। ਇਹਨਾਂ ਦਾ ਆਪਸ ਵਿੱਚ ਵਿਰੋਧ ਹੈ। ਉਹ ਕਹਿੰਦਾ ਵਿਰੋਧ ਨਹੀਂ ਇਹਨਾਂ ਦਾ, ਵਿਰੋਧ ਤੇ ਤਾਂ ਹੋਏਗਾ ਦੋ ਭਾਵ ਪਦਾਰਥ ਹੋਣ, ਉਹਨਾਂ ਦਾ ਵਿਰੋਧ ਹੋਏਗਾ। ਤੇ ਇਹ ਜਿਹੜਾ ਸੰਸਾਰ ਹੈ ਭਾਵ ਪਦਾਰਥ ਨਹੀਂ, ਇਹਦੇ ਕਲਪਨਾ ਹੈ, ਠੀਕ ਹੈ ਜੀ। ਤੇ ਇਹਨਾਂ ਦਵੈਤ ਅਸਤ ਹੋਣੇ ਕੇ ਕਾਰਨ ਬਾਧਿਤ ਹੈ, ਇਸ ਕਾਰਨ ਸੇ ਵਾਸਤਵਮ ਅਦਵੈਤਮ ਅਧਿਸ਼ਠਾਨ ਰੂਪ ਪਰਮਾਰਥਿਕ ਅਦਵੈਤ ਬ੍ਰਹਮ ਪਰਿਸ਼ੇਸ਼ ਪਰਿਸ਼ੇਸ਼ਾਤ ਪਰਿਸ਼ੇਸ਼ ਸੇ ਅਰਥਾਤ ਕਲਪਨਾ ਕੇ ਨਿਸ਼ੇਧ ਦੁਆਰਾ ਅਵਸ਼ਿਸ਼ਟ ਅਧਿਸ਼ਠਾਨ ਪਰਮਾਰਥਿਕ ਬ੍ਰਹਮ ਕਾ ਨਿਸ਼ਚੇ ਰੂਪ ਪਰਿਸ਼ੇਸ਼ ਵਿਭਾਸਤੇ ਸਪਸ਼ਟ ਵਾਸਤਾ ਹੈ। ਪਰਿਸ਼ੇਸ਼ ਤੇ ਮੈਨੇ ਪਰੀ ਉਪਸਰ ਲਗਾ, ਵੀ ਲੱਗੇਗਾ ਤਾਂ ਫਿਰ ਵਿਸ਼ੇਸ਼ ਬਣੇਗਾ, ਵੀ ਵਿਸ਼ੇਸ਼। ਹਾਂ ਪਰੀ ਪਰਿਸ਼ੇਸ਼ ਤੇ ਜਿੱਦਾਂ ਨੂੰ ਕਹਿੰਦੇ ਨਾ ਅਖੀਰ ਦੀ ਬਾਕੀ, ਪੰਜਾਬੀ ਚ ਨੀ ਕਹਿ ਦਿੰਦੇ ਅਖੀਰ ਦੀ ਬਾਕੀ, ਆਹ ਗੱਲ ਹੀ। ਹਾਂ ਸ਼ੇਸ਼ ਮੈਨੇ ਬਾਕੀ ਤੇ ਪਰਿਸ਼ੇਸ਼ ਮੈਨੇ ਅਖੀਰ ਦੀ ਬਾਕੀ। ਉਹ ਜਿਹੜਾ ਆਤਮ ਤੱਤ ਹੈ ਪਰਮਾਰਥਕ ਬ੍ਰਹਮ ਕਾ ਨਿਸ਼ਚੇ ਰੂਪ ਪਰਿਸ਼ੇਸ਼ ਵੀ ਵਾਸਤੇ ਸਪਸ਼ਟ ਵਾਸੇਗਾ, ਠੀਕ ਹੈ ਜੀ। ਪਰਿਸ਼ੇਸ਼ ਕਾ ਪ੍ਰਕਾਰ ਦਿਖਾਤੇ ਹੈ, ਕਹਿੰਦੇ ਪਰਿਸ਼ੇਸ਼ ਕਾ ਜਿਹੜਾ ਪ੍ਰਕਾਰ ਹੈ ਨਾ ਉਹ ਤੁਹਾਨੂੰ ਦੱਸਦੇ ਹੁਣ ਕੈਸੇ। ਆ ਦੇਖੋ ਉਹੀ ਆ ਗਿਆ ਜੇ ਸਲੋਕ, ਅਚਿੰਤ ਰਚਨਾ ਰੂਪਮ ਮਾ ਵੈਰ ਸਕਲਮ ਜਗਤ। ਕਹਿੰਦਾ ਸਾਰਾ ਜਿਹੜਾ ਜਗਤ ਹੈ ਕੈਸੇ ਹੈ, ਅਚਿੰਤ ਰਚਨਾ, ਇਹਦੀ ਜਿਹੜੀ ਰਚਨਾ ਹੈ ਉਹਦਾ ਵੀ ਚਿੰਤਨ ਨਹੀਂ ਕਰ ਸਕਦਾ ਕੋਈ ਜੀਵ। ਕੈਸਾ ਹੈ ਅਚਿੰਤ ਰਚਨਾ ਰੂਪਮ ਇਤੀ ਨਿਸ਼ਚਿਤਿਆ ਵਸਤੁਤਵ ਮਦਵੈਤਮ ਪਰਿਸ਼ੇਸ਼ਯਤਾਂ। ਅਚਿੰਤ ਰਚਨਾ ਰੂਪਮ, ਮਨ ਸੇ ਵੀ ਚਿੰਤਨ ਕਰਨੇ ਅਯੋਗ। ਕਹਿੰਦਾ ਇਹ ਜਿਹੜਾ ਸੰਸਾਰ ਹੈ ਇਹ ਕੈਸੇ ਹੈ, ਇਹ ਮਨ ਸੇ ਵੀ ਚਿੰਤਨ ਕਰਨੇ ਵਾਲਾ ਨਹੀਂ ਹੈ। ਜਿੱਦਾਂ ਕੋਈ ਕਿਸੇ ਨੂੰ ਕਿਸੇ ਆਦਮੀ ਨੇ ਦੁੱਖ ਦਿੱਤਾ ਹੋਵੇ ਬਹੁਤ ਜ਼ਿਆਦਾ, ਤੇ ਦੂਸਰਾ ਆਦਮੀ ਉਹਦੇ ਸਾਹਮਣੇ ਆ ਕੇ ਨਾਂ ਲੈ ਦੇ, ਉਹ ਕੀ ਕਹੂਗਾ? ਤੂੰ ਮੇਰਾ ਉਹਦੇ ਸਾਹਮਣੇ ਨਾਂ ਨਾ ਲੈ ਭਰਾਵਾ, ਇਹੀ ਕਹੇਗਾ ਨਾ, ਮੇਰਾ ਉਹਦੇ ਸਾਹਮਣੇ ਨਾਂ ਨਾ ਲੈ ਤੂੰ, ਠੀਕ ਹੈ ਨਾ। ਇਹ ਕੀ ਕਹਿ ਰਿਹਾ? ਕਹਿੰਦਾ ਸੰਸਾਰ ਦਾ ਮੇਰੇ ਸਾਹਮਣੇ ਗੱਲ ਹੀ ਨਾ ਕਰ ਤੂੰ। ਮਨ ਸੇ ਵੀ ਚਿੰਤਨ ਕਰਨੇ ਅਯੋਗ, ਕਹਿੰਦਾ ਮੈਂ ਮਨ ਸੇ ਵੀ ਚਿੰਤਨ ਕਰਨਾ ਨੀ ਚਾਹੁੰਦਾ, ਮੈਂ ਇਹਦਾ ਕਹਿੰਦਾ ਨਾ ਮੈਂ ਉਹਦੀ ਸ਼ਕਲ ਨੀ ਦੇਖਣਾ ਚਾਹੁੰਦਾ। ਤੂੰ ਕਹਿੰਦਾ ਉਹ ਤੇਰੇ ਘਰ ਆਊਗਾ, ਏਦਾਂ ਨੀ ਕਹਿੰਦੇ ਆਪਾਂ? ਜੇ ਕੋਈ ਨੇ ਸਾਨੂੰ ਬੜਾ ਜ਼ਬਰਦਸਤ ਦੁੱਖ ਦਿੱਤਾ ਹੋਵੇ ਫਿਰ ਆਪਾਂ ਕਹਿੰਦੇ ਮੈਂ ਤਾਂ ਉਹਦਾ ਬਰਾਬਰ ਸ਼ਕਲ ਵੀ ਨੀ ਦੇਖਣੀ ਚਾਹੁੰਦਾ। ਇਹੀ ਕਹਿ ਰਿਹਾ, ਕਹਿੰਦਾ ਮੈਂ ਮਨ ਸੇ ਵੀ ਚਿੰਤਨ ਕਰਨੇ ਅਯੋਗ ਹੈ ਉਹ ਕਿਹੜਾ ਸੰਸਾਰ ਜਿਹੜਾ ਦਵੈਤ ਹੈ। ਰਚਨਾ ਸਵਰੂਪ ਜਿਸਕਾ ਐਸਾ ਸਕਲਮ ਜਗਤ ਮਾਇਆ ਏਵ, ਸੰਪੂਰਨ ਜਗਤ ਮਿੱਥਿਆ ਹੀ ਹੈ। ਹੁਣ ਜੇ ਤੁਹਾਨੂੰ ਕਵੇ ਵੀ ਉਹ ਜਿਹੜਾ ਸੱਪ ਸੀ ਤੁਸੀਂ ਰੱਸੀ ਵਿੱਚ ਦੇਖਿਆ, ਉਹਦੀ ਜਾਤੀ ਦੱਸੋ, ਕਿਹੜੀ ਜਾਤੀ ਸੀ ਤੇ ਕੀ ਦੱਸੋਗੇ? ਉਹ ਜ਼ਹਿਰੀਲਾ ਸੀ ਕਿ ਨਹੀਂ ਸੀ ਦੱਸੋ ਵੀ। ਤੁਹਾਨੂੰ ਰੋਜ਼ ਕੋਈ ਨਾ ਪੁੱਛੇ ਤੁਸੀਂ ਕੀ ਖਿੱਚ ਕੇ ਕਹੋਗੇ? ਉਹ ਛੱਡ ਪਰਾਂ ਕਿਹੜੀਆਂ ਗੱਲਾਂ ਕਰਦਾ ਨਾ, ਉਹ ਹੈ ਸੀ ਐਵੇਂ ਸੱਪ ਤੇ ਹੈ ਹੀ ਨਹੀਂ ਸੀ, ਏਦਾਂ ਹੀ ਕਹੋਗੇ ਨਾ? ਉਹੀ ਕਹਿ ਰਿਹਾ ਉਹ। ਹਾਂ ਸੰਪੂਰਨ ਜਗਤ ਮਿੱਥਿਆ ਹੀ ਹੈ, ਕਹਿੰਦਾ ਮਿੱਥਿਆ ਹੈ, ਮਿੱਥਿਆ ਦੀ ਕੀ ਗੱਲ ਕਰਨੀ ਤੁਸੀਂ, ਉਹਦਾ ਕੀ ਚਿੰਤਨ ਕਰਨਾ? ਇਤੀ ਨਿਸ਼ਚਿਆ, ਇਸ ਪ੍ਰਕਾਰ ਅਨਰਵਚਨੀ ਹੋਣੇ ਸੇ ਦਵੈਤ ਮਿੱਥਿਆ ਹੈ, ਐਸਾ ਨਿਸ਼ਚੇ ਕਰਕੇ ਅਦਵੈਤੇ ਵਸਤੂਤਮ ਦਵੈਤ ਮੇ ਪਰਮਾਰਥਿਕਤਾ ਕਾ, ਅਰਥਾਤ ਅਦਵੈਤ ਬ੍ਰਹਮ ਹੀ ਪਰਮਾਰਥਿਕ ਵਸਤੂ ਹੈ। ਇਸ ਪ੍ਰਕਾਰ ਪਰਿਸ਼ੇਸ਼ਤਾਮ ਪਰਿਸ਼ੇਸ਼ ਰੱਖਣਾ ਚਾਹੀਏ, ਅਰਥਾਤ ਨਿਸ਼ਚੇ ਕਰਨਾ ਚਾਹੀਏ। ਕਹਿੰਦਾ ਐਸਾ ਨਿਸ਼ਚੇ ਕਰੋ, ਰੱਸੀ ਦੇ ਵਿੱਚ ਜਿਹੜਾ ਸੱਪ ਆ ਉਹਦਾ ਚਿੰਤਨ ਮਤ ਕਰੋ, ਦੇਖ ਲਓ ਹੈ ਅਨਰਵਚਨੀ ਤਾਂ ਹੈ ਹੀ ਹੈ, ਠੀਕ ਹੈ ਨਾ। ਅਬ ਦਵੈਤ ਕਾ ਨਿਸ਼ਚਾ ਨਿਸ਼ਚੇ ਕਰ ਲੈਣੇ ਪਰ ਵੀ ਪੂਰਵ ਵਾਸਨਾ ਕੇ ਕਾਰਨ ਪੁਨਃ ਪੁਨਃ ਦਵੈਤ ਕੀ ਸਤਿਅਤਾ ਪ੍ਰਤੀਤ ਹੋਤੀ ਹੈ। ਆ ਜੇ ਅਸਲੀ ਸਿਆਪੇ ਦੀ ਜੜ, ਅਸਲੀ ਸਿਆਪੇ ਦੀ ਜੜ ਆ ਜੇ, ਜਿਹਨੂੰ ਕਹਿੰਦੇ ਆ ਨਾ ਜਨਮ ਮਰਨ, ਬੁਰਾ ਨਾ ਮਰੇ, ਬੁਰੇ ਦੀ ਮਾਂ ਮਰੇ ਕੋਈ ਹੋਰ ਨਾ ਜੰਮ ਧਰੇ, ਕਹਿ ਦਿੰਦੇ ਨਾ ਪੰਜਾਬੀ ਚ ਕਹਾਵਤ। ਕਹਿੰਦੇ ਸੰਸਾਰ ਦੀ ਗੱਲ ਛੱਡੋ, ਇਹਨੂੰ ਕਿਉਂ ਮਾਰਨਾ, ਇਹਦੀ ਮਾਂ ਜਿਹੜੀ ਉਹਨੂੰ ਮਾਰੋ। ਉਹ ਕਿਹੜੀ ਇਹਦੀ ਮਾਂ? ਦੇਖੋ, ਅਦਵੈਤ ਕਾ ਨਿਸ਼ਚੇ ਕਰ ਲੈਣੇ ਪਰ ਵੀ ਪੂਰਵ ਵਾਸਨਾ ਕੇ ਕਾਰਨ ਪੁਨਃ ਪੁਨਃ ਅਦਵੈਤ ਕੀ ਸੱਤਤਾ ਪ੍ਰਤੀਤ ਹੋਤੀ ਹੈ, ਐਸੀ ਆਸ਼ੰਕਾ ਉਠਾ ਕਰ ਉੱਤਰ ਕਹਿਤੇ ਹੈ। ਕਹਿੰਦਾ ਵਾਸਨਾ ਦੇ ਕਾਰਨ ਇੱਕ ਵਾਰੀ ਨਿਸ਼ਚੇ ਹੋ ਗਿਆ ਵੀ ਇਹ ਜਿਹੜਾ ਸੰਸਾਰ ਹੈ ਮਿੱਥਿਆ ਹੈ, ਕਲਪਨਾ ਹੈ, ਮਾਇਆਮਏ ਸੰਸਾਰ ਹੈ। ਕਹਿੰਦਾ ਵਾਸਨਾ ਦੇ ਕਾਰਨ ਫਿਰ ਸਾਨੂੰ ਸੱਤ ਲੱਗਣ ਲੱਗ ਜਾਂਦਾ, ਦੇਖ ਲੋ ਤੁਹਾਡੇ ਆ ਗਈ ਨਾ ਗੱਲ। ਕਹਿੰਦਾ ਪ੍ਰਤੀਤ ਕਿਉਂ ਹੋ ਰਿਹਾ, ਉਹ ਪ੍ਰਤੀਤ ਕਿਉਂ ਹੋ ਰਿਹਾ? ਕਹਿੰਦਾ ਵਾਸਨਾ ਦੇ ਕਾਰਨ, ਵਾਸਨਾ ਜਿਹੜੀ ਹੈ ਨਾ ਉਹ ਨੀ ਅੰਦਰੋਂ ਜਾ ਰਹੀ, ਉਹ ਫਿਰ ਇਹਨੂੰ ਦਿਖਾ ਦਿੰਦੀ ਹੈ। ਬ੍ਰਹਮ ਗਿਆਨ ਜੀ ਵੀ ਇਹੀ ਹੈ, ਬ੍ਰਹਮ ਗਿਆਨ ਜੀ ਜਿਹੜੇ ਪਿਛਲੇ ਕਰਮ ਆਪਾਂ ਕਰਕੇ ਆਏ ਉਹ ਤੇ ਬਣੇ ਰਹਿਣਗੇ, ਉਹ ਨਸ਼ਟ ਨੀ ਹੋਣ ਵਾਲੇ, ਉਹ ਤੇ ਭੁਗਤਣੇ ਪੈਣਗੇ, ਵਾਸਨਾ ਦੀ ਸਫਾਈ ਹੋ ਜਾਏਗੀ। ਬੀਜ ਜਿਹੜਾ ਹੈ ਜਨਮ ਮਰਨ ਦਾ ਕਾਰਨ ਇਹੀ ਹੈ ਵਾਸਨਾ, ਕਰਮ ਨਹੀਂ। ਕਰਮ ਤੇ ਇਹਦੇ ਦੁਆਰਾ ਹੋਏ ਆ, ਕਰਮ ਤੇ ਇਹਦੇ ਦੁਆਰਾ, ਵਾਸਨਾ ਦੇ ਦੁਆਰਾ ਕਰਮ ਹੋਏ ਆ। ਕਰਮ ਬੰਧਨ ਦਾ ਕਾਰਨ ਨਹੀਂ ਹੈ, ਵਾਸਨਾ ਹੈ। ਹਾਂ, ਉਹ ਕਰਮਾ ਬੱਧਾ ਥੋੜੀ ਕਹਿ ਦਿੱਤਾ, ਤੇ ਵਾਸਨਾ ਬੱਧਾ ਕਿਉਂ ਕਿਹਾ? ਕਿਉਂਕਿ ਵਾਸਨਾ ਜੈਸੀ ਵਾਸਨਾ ਹੋਏਗੀ ਐਸੇ ਜੀਵ ਕਰਮ ਕਰੇਗਾ, ਚੰਗੀ ਵਾਸਨਾ ਹੈ ਸ਼ੁਭ ਕਰਮ ਕਰੇਗਾ, ਮਾੜੀ ਹੈ ਤਾਂ ਫਿਰ ਮਾੜ ਕਰਮ ਕਰੇਗਾ, ਉਦਾਂ ਦਾ ਫਿਰ ਭੋਗਣ ਵਾਸਤੇ ਸਰੀਰ ਮਿਲੇਗਾ। ਉਹ ਜਿਹੜੀ ਵਾਸਨਾ ਹੈ ਉਹ ਫਿਰ ਉਹਨੂੰ ਉੱਧਰ ਹੀ ਲਗਾ ਦੂਗੀ। ਸਵਰਗ ਚੋਂ ਆਏ ਔਰ ਨਰਕ ਚੋਂ ਆਏ ਪ੍ਰਾਣੀ ਦੇ ਕੀ ਲੱਛਣ ਹੁੰਦੇ ਆ? ਜਿਹੜਾ ਸਵਰਗ ਚੋਂ ਆਇਆ ਹੋਊਗਾ ਨਾ, ਉਹ ਸਵਰਗ ਗਿਆ ਕਿਉਂ? ਸ਼ੁਭ ਕਰਮ ਕਰਕੇ ਗਿਆ, ਤੇ ਸ਼ੁਭ ਕਰਮ ਕਿਉਂ ਕੀਤੇ? ਸ਼ੁਭ ਵਾਸਨਾ ਸੀ ਉਹਦੇ ਅੰਦਰ, ਤਾਂ ਹੀ ਕੀਤੇ ਨਾ, ਤੇ ਸ਼ੁਭ ਵਾਸਨਾ ਸੀ ਉਹਦੇ ਅੰਦਰ ਤੇ ਉਹਨੇ ਉਹਨੂੰ ਸ਼ੁਭ ਕਰਮਾਂ ਚ ਲਗਾ ਦਿੱਤਾ, ਤੇ ਉਹ ਸ਼ੁਭ ਕਰਮਾਂ ਦੇ ਕਾਰਨ ਉਹ ਸਵਰਗ ਚ ਚਲ ਗਿਆ, ਠੀਕ ਹੈ। ਤੇ ਜਿਹੜਾ ਨਰਕ ਚ ਗਿਆ, ਨਰਕ ਚ ਗਿਆ ਕਿਉਂ? ਪਾਪ ਕਰਮ ਕਰਕੇ, ਤੇ ਪਾਪ ਕਰਮ ਕੀਤੇ ਕਿਉਂ? ਵਾਸਨਾ ਐਸੀ ਸੀ ਅੰਦਰ, ਉਹ ਵਾਸਨਾ ਨੇ ਮਾੜੇ ਕਰਮ ਕਰਵਾ ਦਿੱਤੇ ਤੇ ਉਹ ਨਰਕ ਚ ਚਲ ਗਿਆ। ਉੱਥੋਂ ਉਹਨੇ ਆਪਣੇ ਦੁੱਖ ਭੋਗੇ, ਸਵਰਗ ਵਾਲੇ ਨੇ ਸੁੱਖ ਭੋਗੇ, ਤੇ ਫਿਰ ਆ ਗਏ ਦੋਨੋਂ ਇੱਥੇ। ਤੇ ਫਿਰ ਉਹਨਾਂ ਦੀ ਕਿਹੜੀ ਨਿਸ਼ਾਨੀ ਹੈ ਵੀ ਆਹ ਸਵਰਗ ਚੋਂ ਆਇਆ, ਆਹ ਨਰਕ ਚੋਂ ਆਇਆ? ਕਿਉਂਕਿ ਵਾਸਨਾ ਤੇ ਫਿਰ ਬੈਠੀ ਆ, ਕਰਮੀ ਨਸ਼ਟ ਹੋਏ ਆ। ਭੋਗਣ ਵਾਸਤੇ ਕੀ ਗਏ ਸੀ? ਕਰਮ, ਉਹਨੇ ਸ਼ੁਭ ਕਰਮ ਕੀਤੇ ਉਹਦਾ ਫਲ ਮਿਲ ਗਿਆ ਸਵਰਗ, ਉਹਨੇ ਮਾੜੇ ਕਰਮ ਕੀਤੇ ਉਹਦਾ ਫਲ ਮਿਲ ਗਿਆ ਨਰਕ। ਵਾਸਨਾ ਤੇ ਫਿਰ ਬੈਠੀ ਆ, ਉਹ ਜੈਸੀ ਵਾਸਨਾ ਹੋਏਗੀ ਇੱਥੇ ਆ ਕੇ ਫਿਰ ਐਸੇ ਹੀ ਕਰਮ ਚ ਲੱਗ ਜਾਣਗੇ, ਤੇ ਉੱਥੋਂ ਪਤਾ ਲਗਾ ਲਿਓ ਵੀ ਕਿੱਥੋਂ ਆਏ ਹੈ। ਵੀ ਜਿਹੜਾ ਸ਼ੁਭ ਕਰਮ ਕਰਕੇ ਗਿਆ, ਸ਼ੁਭ ਵਾਸਨਾ ਸੀ ਸਵਰਗ ਚ ਗਿਆ, ਉਹ ਆ ਕੇ ਜਨਮ ਲਿਆ ਤੇ ਫਿਰ ਵਾਸਨਾ ਦੇ ਨਾਲ ਵਾਸਨਾ ਕੀ ਕਰਾਏਗੀ? ਫਿਰ ਚੰਗੇ ਕਰਮ ਚ ਲਗਾ ਦੂਗੀ। ਔਰ ਜਿਹੜਾ ਨਰਕ ਚ ਗਿਆ ਉਹ ਮਾੜੇ ਕਰਮ ਕਰਕੇ ਗਿਆ, ਤੇ ਮਾੜੇ ਕਰਮ ਜਿਹੜੇ ਉਹ ਭੁਗਤ ਲਏ, ਤੇ ਵਾਸਨਾ ਤੇ ਫਿਰ ਬੈਠੀ ਆ, ਉਹ ਫਿਰ ਆਏਗਾ, ਉਹ ਫਿਰ ਉਹਨੂੰ ਮਾੜੇ ਕਰਮ ਚ ਲਗਾ ਦੇ। ਇਹ ਹੈ। ਤੇ ਫਿਰ ਅਸਲੀ ਪਵਾੜੇ ਦੀ ਜੜ ਕਿਹੜੀ ਹੋਈ? ਵਾਸਨਾ। ਇਹ ਹੈ। ਪੁਨਰ ਪੁਨਰ ਦ੍ਵੈਤਸਯ ਵਸਤੂਤਵੰ ਭਾਤਿ ਚੇਤਵੰ ਯਥਾ ਪੁਨਃ ਪਰਿਸ਼ੀਲਾਯਾ ਕੋ ਵਾਤ੍ਰ ਪ੍ਰਯਾਸਸਤੇਨ ਤੇ ਵਦ। ਦ੍ਵੈਤਸਯ ਵਸਤੂਤਵੰ ਪੁਨਃ ਚੇਤ ਭਾਤਿ। ਦ੍ਵੈਤ ਜਗਤ ਕੀ ਸਤਤਾ ਬਾਰੰਬਾਰ ਯਦਿ ਵਾਸਤੀ ਹੋ ਤੋ। ਦੇਖੋ ਕੀ ਕਹਿ ਰਹੇ, ਕਹਿੰਦੇ ਦ੍ਵੈਤ ਸਖਤ ਜਿਹੜਾ ਜਗਤ ਹੈ, ਜੇ ਇਹਦੇ ਬਾਰ ਬਾਰ ਇਹਦਾ ਸੱਤਪਣੇ ਦਾ ਭੁਲੇਖਾ ਪੈ ਰਿਹਾ ਵੀ ਸੱਤ ਹੈ, ਸੱਤ ਹੈ, ਇਹ ਸੱਤ ਹੈ, ਤੇ ਫਿਰ ਤੋ ਤਵੰ ਪੁਨਃ ਜਥਾ ਪਰਿਸ਼ੀਲ ਆ ਤੁਮ ਬਾਰੰਬਾਰ ਪੂਰਵਕਤ ਪ੍ਰਕਾਰ ਸੇ ਦ੍ਵੈਤ ਕੇ ਮਿੱਥਤ ਕਾ ਵਿਚਾਰ ਕਰੋ। ਫਿਰ ਕੀ ਕਰੋ? ਉਹਦੇ ਮਿੱਥਤ ਦਾ ਵਿਚਾਰ ਕਰੋ ਵੀ ਇਹ ਕਲਪਨਾ ਹੈ, ਕਲਪਨਾ ਹੈ। ਬਾਰੰਬਾਰ ਜਦੋਂ ਉੱਠੇ ਇਹ ਸੱਤ ਹੈ, ਉਦੋਂ ਵਿਚਾਰ ਕਰੋ ਨਹੀਂ ਇਹ ਮਿੱਥਿਆ, ਠੀਕ ਹੈ। ਬਈ ਅੰਧੇਰਾ ਕਦੋਂ ਦੌੜੇਗਾ? ਅੰਧੇਰੇ ਦਾ ਵਿਰੋਧੀ ਕੌਣ ਹੈ? ਪ੍ਰਕਾਸ਼। ਅੰਧੇਰਾ ਆ ਗਿਆ ਤੇ ਆਪਾਂ ਉਹਨੂੰ ਭਜਾਉਣਾ ਹੋਏ ਤੇ ਡਾਂਗ ਨਾਲ ਥੋੜੀ ਭੱਜੂਗਾ ਉਹ ਭਾਂਸੂ ਡਾਂਗ ਫੜਾ ਦਾਂਗੇ ਲੈ ਮਾਰ ਜਾ ਤੇ ਹਨੇਰਾ ਦੌੜ ਜਾਏਗਾ ਨਾ ਉਹ ਤੇ ਦੀਪਕ ਨਾਲ ਦੌੜੇਗਾ ਪ੍ਰਕਾਸ਼ ਹੋ ਗਿਆ ਤੇ ਦੌੜ ਜਾਏਗਾ ਤੇ ਜਦੋਂ ਸਾਨੂੰ ਇਹ ਬਾਰ ਬਾਰ ਆ ਰਿਹਾ ਵੀ ਇਹ ਸੰਸਾਰ ਸੱਤ ਹੈ ਸੰਸਾਰ ਸੱਤ ਹੈ ਇਹ ਜਿਹੜਾ ਸੱਤਪਣੇ ਦੀ ਭ੍ਰਾਂਤੀ ਕਦੋਂ ਦੂਰ ਹੋਊਗੀ ਜਦੋਂ ਆਪਾਂ ਇਹ ਚਿੰਤਨ ਕਰਾਂਗੇ ਨਹੀਂ ਇਹ ਮਿੱਥਿਆ ਇਹ ਮਿੱਥਿਆ ਕੀ ਪਤਾ ਲੱਗਦਾ ਕਿਤੇ ਮੱਝਣੀ ਆਪਣੇ ਮਾਰ ਲਏ ਮਿੱਥਤ ਕਾ ਵਿਚਾਰ ਕਰੋ ਅਤਰ ਤੇਨਾ ਇਸ ਵਿਸ਼ੇ ਮੇ ਵਿਚਾਰ ਕੇ ਵਾਰੰਬਾਰ ਅਭਿਆਸ ਸੇ ਤੇ ਕਹਾ ਵਾ ਪ੍ਰਯਾਸਾ ਵਧ ਤੁਹਾਰਾ ਕਿਆ ਕਲੇਸ਼ ਹੈ ਕਹੋ ਕਹਿੰਦਾ ਇਹਦੇ ਇਹਨੂੰ ਬਾਰ ਬਾਰ ਵਿਚਾਰ ਕਰਨ ਚ ਤੁਹਾਡਾ ਕੀ ਲੱਗਦਾ ਜਿੱਦਾਂ ਪੰਜਾਬੀ ਚ ਨੀ ਕਹਿੰਦੇ ਜੇ ਤੁਹਾਨੂੰ ਸੰਸਾਰ ਸੱਤ ਲੱਗ ਰਿਹਾ ਹੈ ਤੇ ਤੁਸੀਂ ਉਹਦਾ ਮਿੱਥਿਆਪਣੇ ਦਾ ਵਿਚਾਰ ਕਰੋ ਤੇ ਮਿੱਥਿਆਪਣੇ ਦਾ ਵਿਚਾਰ ਕਰਨ ਵਿੱਚ ਤੁਹਾਡਾ ਖਰਚ ਕੀ ਹੁੰਦਾ ਹਾਂ ਬਲੀ ਦੇ ਗੁਰੂ ਜੀ ਉਹਨੂੰ ਉਪਦੇਸ਼ ਕਰਕੇ ਪਹਿਲਾਂ ਕੀ ਉਹਨੂੰ ਇੱਕ ਵਾਰੀ ਚਿੰਤਨ ਕਰਨ ਲੱਗ ਗਿਆ ਬਲੀ ਯੋਗ ਵਿਸ਼ੇਸ਼ ਦੀ ਕਥਾ ਹੈ ਚਿੰਤਨ ਕਰਨ ਲੱਗ ਗਿਆ ਆਂਦਾ ਇਹ ਵੀ ਕੀ ਚੱਕਰ ਹੋ ਗਿਆ ਰੋਜ਼ ਸਵੇਰੇ ਉੱਠੋ ਇਸਨੂੰ ਦਾਤਣ ਕਰੋ ਲੈਟਰਿਨ ਜਾਓ ਇਸ਼ਨਾਨ ਕਰੋ ਫਿਰ ਪੂਜਾ ਕਰੋ ਰੋਟੀ ਖਾਓ ਪਤਨੀ ਬੱਚੇ ਰਾਜ ਸਭ ਕੁਛ ਹੋਈ ਰੋਜ਼ ਹੋਈ ਕਹਿੰਦਾ ਮਨ ਅੱਕਦਾ ਹੀ ਨਹੀਂ ਚਾਰ ਦਿਨ ਇੱਕ ਦਿਨ ਕਿਸੇ ਨੂੰ ਸਬਜ਼ੀ ਖਵਾ ਦਿਓ ਤੇ ਉਹ ਘਰ ਦੀ ਥਾਲੀ ਚੁੱਕ ਕੇ ਮਾਰੇਗਾ ਸਿਰ ਚ ਤੇਰੇ ਪਾਸ ਇਹੀ ਸਬਜ਼ੀ ਹੈ ਹੋਰ ਦਾਲਾਂ ਮੁੱਗੀਆਂ ਤੇਰੇ ਕੋਲ ਕਹਿੰਦਾ ਮੈਨੂੰ ਤੇ ਕਿੰਨੇ ਸਾਲ ਹੋ ਗਏ ਆ ਮੈਂ ਤੇ ਇਸੇ ਕੰਮ ਚ ਮੇਰਾ ਮਨ ਰੱਖਿਆ ਹੀ ਨਹੀਂ ਅਜੇ ਤੱਕ ਬੜੀ ਵਿਚਾਰ ਦੀ ਗੱਲ ਐਸੇ ਵਿਚਾਰ ਕਰਦਿਆਂ ਫਿਰ ਆਂਦਾ ਇਹ ਗੱਲ ਨੀ ਬਣਨੀ ਫਿਰ ਗੁਰੂ ਦਾ ਸਿਮਰਨ ਕੀਤਾ ਗੁਰੂ ਦਾ ਸ਼ੁਕਰ ਆਚਾਰਿਆ ਜੀ ਉਹ ਸਾਹਮਣੇ ਉਹਦੇ ਸਮੇਂ ਪ੍ਰਗਟ ਹੋ ਗਏ ਫਿਰ ਉਹਨਾਂ ਨੂੰ ਉਪਦੇਸ਼ ਕੀਤਾ ਸੀ ਤੇ ਸਾਨੂੰ ਕਦੀ ਹੋਇਆ ਏ ਆਪਾਂ ਸਗੋਂ ਅੱਜ ਸੁੱਤੇ ਉੱਠੇ ਹਾਂ ਥੱਕੇ ਬਣੇ ਹਾਂ ਸਗੋਂ ਦੂਸਰੇ ਦਿਨ ਉਹਦੇ ਨਾਲ ਜ਼ੋਰ ਕੰਮ ਚ ਲਗਾਂਗੇ ਤੇ ਅੱਜ ਉਹਨੂੰ ਖਤਮ ਕਰ ਦੇਣਾ ਵੇਖੀ ਜਾਊਗੀ ਦੇਖ ਲੋ ਫਿਰ ਤੁਸੀਂ ਹੁਣ ਕਹਿੰਦਾ ਤੁਹਾਰਾ ਕਿਆ ਕਲੇਸ਼ ਹੈ ਤੁਹਾਰਾ ਕੀ ਲੱਗਦਾ ਅਬ ਤੱਕ ਵਿਚਾਰ ਕਰਨਾ ਪੜੇਗਾ ਐਸੀ ਕਬ ਤੱਕ ਵਿਚਾਰ ਕਰਨਾ ਪੜੇਗਾ ਐਸੀ ਸ਼ੰਕਾ ਕੇ ਉੱਤਰ ਕਹਤੇ ਹੈ ਉਹ ਕੀ ਕਹਿ ਰਿਹਾ ਕਹਿੰਦਾ ਜਦੋਂ ਤੁਹਾਨੂੰ ਦਿਸ ਰਿਹਾ ਵੀ ਇਹ ਸੰਸਾਰ ਸਾਨੂੰ ਹੁਣ ਲੱਗ ਰਿਹਾ ਵੀ ਸੱਤ ਹੈ ਇਹ ਸਭ ਜਿਹੜੀ ਉਹ ਵਾਸਨਾ ਹੈ ਫਿਰ ਦਿਖਾ ਦੇਵੇ ਸੱਤਪਣਾ ਤੇ ਫਿਰ ਤੁਸੀਂ ਵਿਚਾਰ ਕਰਨੇ ਲੱਗ ਜਾਓ ਵੀ ਨਹੀਂ ਇਹ ਮਿੱਥਿਆ ਹੈ ਕਹਿੰਦਾ ਇਹ ਵਿਚਾਰ ਵਿੱਚ ਤੁਹਾਡਾ ਖਰਚ ਵੀ ਕੀ ਹੁੰਦਾ ਹੁਣ ਉਹ ਪੁੱਛ ਰਿਹਾ ਇਹ ਵਿਚਾਰ ਕਦੋਂ ਤੱਕ ਕਰਨਾ ਦੱਸੋ ਪਹਿਲਾਂ ਦੋ ਦਿਨ ਚਾਰ ਦਿਨ ਦਸ ਦਿਨ ਜਾਂ 12 ਸਾਲ ਹੈ ਜਾਂ ਧੂਣੀ ਲਾ ਕੇ ਕਰਨਾ ਜਾਂ ਲਾਲ ਕੱਪੜੇ ਪਾ ਕੇ ਕਰਨਾ ਕਿੱਦਾਂ ਕਰਨਾ ਉਹ ਕਹਿੰਦਾ ਜਿਹੜੇ ਕੱਪੜਿਆਂ ਦੀ ਗੱਲ ਛੱਡ ਦੋ ਕੱਪੜਿਆਂ ਨਾਲ ਤਾਤਪਰ ਨਹੀਂ ਜੇ ਵਿਚਾਰ ਨਾਲ ਤਾਤਪਰ ਹੈ ਕੱਪੜਿਆਂ ਨਾਲ ਨੀ ਕੱਟਿਆ ਜਾਣਾ ਵੀ ਲਾਲ ਕੱਪੜੇ ਪਾ ਲਏ ਤੇ ਮੁਕਤ ਹੋ ਗਏ ਐਸਾ ਨੀ ਗੱਲ ਬਣਨੀ ਹੈ ਜਾਂ ਸੰਨਿਆਸ ਲੈ ਲਿਆ ਤੇ ਆਪਾਂ ਬਸ ਹੋ ਗਿਆ ਆਪਾਂ ਤੇ ਹੁਣ ਸੰਸਾਰ ਛੱਡਤਾ ਰਹਿ ਕਿਸੇ ਨੇ ਤੂੰ ਛੱਡਿਆ ਕਿੱਦਾਂ ਫਿਰ ਫਿਰ ਛੱਡ ਵੀ ਨੀ ਸਕਦੇ ਵੀ ਕਿੱਥੇ ਚੱਲ ਜਾਓਗੇ ਜੰਗਲ ਚ ਇਹੀ ਹੈ ਨਾ ਤੇ ਜੰਗਲ ਸੰਸਾਰ ਚ ਨਹੀਂ ਉਹ ਸੰਸਾਰ ਤੋਂ ਬਾਹਰ ਤੇ ਫਿਰ ਆਉਂਦਾ ਦੱਸੋ ਸਾਨੂੰ ਤੁਸੀਂ ਸੀਮਾ ਦੱਸੋ ਪਹਿਲਾਂ ਵੀ ਇਹ 5 ਦਿਨ ਕਰਨਾ 10 ਦਿਨ ਕਰਨਾ ਜਾਂ ਮਹੀਨਾ ਕਰਨਾ ਇਹ ਸਾਨੂੰ ਪਹਿਲਾਂ ਤੁਸੀਂ ਆਪਣਾ ਨਿਸ਼ਚੇ ਕਰਕੇ ਦੱਸੋ ਇਹ ਹੁਣ ਕੱਲ ਦੱਸ ਦਾਂਗੇ